एक बिना मन देख ना आने, एक बिना मन देख ना आने, देख ना ये जागत और जोत जपो चल रात, जागत जोत जपो, जोत जपो चल रात, जागत जोत जपो, जागत जोत जपो। जागत जोत जपे निसबा सुर, एक बिना मन नैक न आने, अज पूर्ण प्रेम प्रतीत सजा, पूर्ण प्रेम प्रतीत सजा, ये पूर्ण प्रेम प्रतीत सजा, पूर्ण प्रेम प्रतीत सजा, एक और मरी मत भूल न माने, गोर मरी मत भूल न माने, ये जोत जपो दिन रात, जागत जोत जपो, जोत जपो दिन रात, जागत जोत जपो, जोत जागत जोत जपो। पूर्ण प्रेम प्रतीत सजा, जागत जोत जपे निसबा सुर, एक बिना मन नैक न आने, ते पूर्ण प्रेम प्रतीत सजै, ब्रत कोर मड़ी मत भूल न माने, ए जी तीर्थ दान दया तप संजम, 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 एक बिना नहीं एक पहचान, एक बिना नहीं एक पहचान, ये जोत जपो दिन रात, जागत जोत जपो, जोत जपो दिन रात, जागत जोत जपो, जोत जपो दिन रात, आज जागत जोत जपो, जागत जोत जपो, आज जागत जोत जपो, जागत जोत जपो, आज जोत जपो दिन रात, जागत जोत जपो, जोत जपो दिन रात, जागत जोत जपो, जोत तीर्थ दान दया तप संजम, एक बिना नहीं नैक पछन, ते पूर्ण जोत जगे कट में, पूर्ण जोत जगे कट में, पूर्ण जोत, पूर्ण जोत जगे कट में, ये पूर्ण जोत जगे कट में, खालसा ताए न खालस जाने, खालस ताए न खालस जाने, ये जो ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਜਪੋ ਦਿਨ ਰਾਤ ਜੋਤ ਜਪੋ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਆਪ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਵਿਦਵਾਨਾਂ ਦੇ ਵਿਚਾਰ ਸਰਵਣ ਕੀਤੇ ਨੇ ਸਾਡਾ ਇਹ ਮੇਲਾ ਹੁੰਦਾ ਤੇ ਇੱਥੇ ਬਹੁ ਪੱਖੀ ਵਿਚਾਰ ਕੀਤੀ ਜਾਂਦੀ ਹੈ ਮੇਲਾ ਕੇਵਲ ਨਾਮ ਜਪਣ ਵਾਸਤੇ ਹੈ ਤੇ ਨਾਮ ਮਿਲਦਾ ਜਾਗ ਦੀ ਜੋਤ ਕੋਲੋਂ ਮੈਂ ਆਪ ਦੇ ਸਾਹਮਣੇ ਜੋ ਅਰਜ਼ਾ ਕਰਨੀਆਂ ਨੇ ਇਹ ਕਰਨੀਆਂ ਨੇ ਕਿ ਜਾਗਤ ਜੋਤ ਵਾਸਤੇ ਹੁਕਮ ਕੀਤਾ ਸਤਿਗੁਰਾਂ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਰਚਨਾ ਕੀਤੀ 1756 ਵਿੱਚ ਵਿਸਾਖੀ ਦਾ ਦਿਹਾੜਾ ਇਸ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੁਰਾਣੀ ਮਰਜ਼ਾਦਾ ਵਿੱਚ ਬਹੁਤ ਵਾਧਾ ਕੀਤਾ ਨਵਾਂ ਪ੍ਰੋਗਰਾਮ ਉਲੀਕਿਆ ਗੁਰੂ ਨਾਨਕ ਦੇ ਸਿੱਖਾਂ ਨੂੰ ਚਰਨ ਪਹੁਲ ਦਿੱਤੀ ਜਾਂਦੀ ਸੀ ਤੇ ਉਹ ਗੁਰੂ ਨਾਨਕ ਦੇ ਸਿੱਖ ਬਣਦੇ ਸਨ ਇਹ ਮਰਜ਼ਾਦਾ ਸੰਸਾਰ ਵਿੱਚ ਗੁਰੂ ਘਰ ਵਿੱਚ ਬਹੁਤ ਚਿਰ ਚਲੀ ਆ ਰਹੀ ਸੀ ਗੁਰੂ ਗੋਬਿੰਦ ਸਿੰਘ ਜੀ ਆਏ ਉਹਨਾਂ ਨੇ ਆਣ ਕੇ ਇਸ ਮਰਜ਼ਾਦਾ ਵਿੱਚ ਵਾਧਾ ਕੀਤਾ ਚਰਨ ਪਹੁਲ ਦੀ ਥਾਂ ਅੰਮ੍ਰਿਤ ਤਿਆਰ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਆਇਆ ਜਿਸ ਅੰਮ੍ਰਿਤ ਨੂੰ ਦੇਵਤੇ ਤੇ ਰਿਸ਼ੀ ਮੁਨੀ ਲੱਭਦੇ ਰਹੇ ਉਹ ਅੰਮ੍ਰਿਤ ਗੁਰੂ ਤੋਂ ਮਿਲਦਾ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਲੱਭ ਲੋਭ ਅਹੰਕਾਰ ਚੂਕਾ ਸਤਿਗੁਰੂ ਭੱਲਾ ਪਾਇਆ ਕਹੋ ਨਾਨਕ ਜਿਸਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਤਿਆਰ ਕੀਤਾ ਅੰਮ੍ਰਿਤ ਛਕਾਇਆ ਤੇ ਸ਼ਸਤਰ ਧਾਰੀ ਬਣਾਇਆ ਗੁਰੂ ਨਾਨਕ ਦੇ ਸਿੱਖਾਂ ਨੂੰ ਸਿਪਾਹੀ ਦਾ ਰੂਪ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਲੜਨ ਵਾਲੇ ਬਣਾ ਦਿੱਤਾ ਲੜਨ ਵਾਸਤੇ ਖੜੇ ਕੀਤਾ ਜ਼ੁਲਮ ਦੇ ਟਾਕਰੇ ਤੇ ਜ਼ੁਲਮ ਦੇ ਖਿਲਾਫ ਲੜਨਾ ਸੀ ਹੁਣ ਧਿਆਨ ਇਹ ਰੱਖਣਾ ਹੈ ਕਿ ਸਾਡੇ ਹਿੰਦੁਸਤਾਨ ਵਿੱਚ ਜਿੰਨੀਆਂ ਲੜਾਈਆਂ ਤੇ ਜੰਗ ਹੋਏ ਸਮੇਂ ਸਮੇਂ ਅਨੁਸਾਰ ਉਹਨਾਂ ਦੇ ਤਿੰਨ ਕਾਰਨ ਹੁੰਦੇ ਸਨ ਜਾਂ ਜੜ ਤੇ ਜਾਂ ਜੋਰੂ ਤੇ ਜਾਂ ਜ਼ਮੀਨ ਜੜ ਜੋਰੂ ਜ਼ਮੀਨ ਵਾਸਤੇ ਹੋਏ ਪਰ ਧਿਆਨ ਰੱਖਣਾ ਜੋ ਸਾਡੇ ਗੁਰੂ ਸਾਹਿਬਾਂ ਨੇ ਲੜਾਈ ਲੜੀ ਇਹ ਜੜ ਜੋਰੂ ਤੇ ਜ਼ਮੀਨ ਵਾਸਤੇ ਨਹੀਂ ਹੋਈ ਕੇਵਲ ਜ਼ੁਲਮ ਦੇ ਖਿਲਾਫ ਹੈ ਜ਼ੁਲਮ ਦੇ ਖਿਲਾਫ ਜ਼ੁਲਮ ਨਾਲ ਟਾਕਰਾ ਕਰਨਾ ਸੀ ਤੇ ਜਿਹੜੇ ਸੰਤ ਬਣਾਏ ਸਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਿਪਾਹੀ ਦਾ ਰੂਪ ਦਿੱਤਾ ਹੱਥ ਵਿੱਚ ਤਲਵਾਰ ਫੜਾ ਦਿੱਤੀ ਤੇ ਤਲਵਾਰ ਜਦੋਂ ਫੜਨੀ ਪਏ ਨਾ ਮੈਂ ਕਈ ਵਾਰ ਅਰਜ਼ਾ ਕਰਨਾ ਹੁੰਦਾ ਕਿ ਤਲਵਾਰ ਤੇ ਤਲਵਾਰ ਦਾ ਕੰਮ ਕਰਦੀ ਹੈ ਤਲਵਾਰ ਜੇ ਜ਼ਾਲਮ ਦੇ ਹੱਥ ਵਿੱਚ ਹੋਵੇ ਤੇ ਜ਼ੁਲਮ ਕਰਦੀ ਹੈ ਪਰ ਤਲਵਾਰ ਜੇ ਸੰਤ ਦੇ ਹੱਥ ਵਿੱਚ ਹੋਵੇ ਤੇ ਜ਼ੁਲਮ ਨੂੰ ਮਿਟਾ ਕੇ ਰੱਖ ਦਿੰਦੀ ਹੈ ਬਹੁਤ ਫਰਕ ਹੈ ਇਹਦੇ ਵਿੱਚ ਤੇ ਦੋਵਾਂ ਵਿੱਚ ਫਰਕ ਹੈ ਤਲਵਾਰ ਚਲਾਉਣ ਵਿੱਚ ਵੀ ਭੇਦ ਹੈ ਤੋ ਮੈਂ ਅਰਜ਼ ਕਰ ਰਿਹਾ ਸਾਂ ਸਾਹਿਬ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਰਚਨਾ ਕੀਤੀ ਤੇ ਅੰਮ੍ਰਿਤ ਛਕਾਉਣ ਦੇ ਸਮੇਂ ਜਿਸ ਵੇਲੇ ਜਿਨ੍ਹਾਂ ਪੰਜ ਸਿੱਖਾਂ ਨੇ ਸਤਿਗੁਰਾਂ ਦਾ ਹੁਕਮ ਮੰਨ ਕੇ ਤੇ ਸੀਸ ਭੇਟ ਕੀਤੇ ਉਹਨਾਂ ਨੂੰ ਪਿਆਰਿਆਂ ਦਾ ਦਰਜਾ ਦਿੱਤਾ ਆਖਿਆ ਇਹ ਮੇਰੇ ਪੰਜ ਪਿਆਰੇ ਨੇ ਪਿਆਰਿਆਂ ਦਾ ਦਰਜਾ ਦੇ ਕੇ ਤੇ ਇਸ ਤੋਂ ਬਾਅਦ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਕੀਤਾ ਕਿ ਮਰਜ਼ਾਦਾ ਇਹ ਬਣਾਈ ਕਿ ਸਿੱਖ ਨੂੰ ਪੰਜਾਂ ਐਬਾਂ ਤੋਂ ਰੋਕਿਆ ਚੋਰੀ ਕਰਨੀ ਜੂਆ ਖੇਡਣਾ ਮਾਸ ਖਾਣਾ ਸ਼ਰਾਬ ਪੀਣੀ ਵਿਭਚਾਰ ਆਦਿਕ ਇਹਨਾਂ ਪੰਜਾਂ ਐਬਾਂ ਤੋਂ ਵਰਜਿਤ ਕੀਤਾ ਤੇ ਪੰਜ ਦੈਵੀ ਗੁਣ ਦਿੱਤੇ ਨਾਲ ਸਤ ਸੰਤੋਖ ਦਇਆ ਤੇ ਧਰਮ ਇਹ ਨਾਲ ਦਿੱਤੇ ਭਾਵ ਪੰਜ ਮੋਹੇ ਤੇ ਪੰਜਾਂ ਦਾ ਜਨਮ ਹੋਇਆ पंज घुट जद किसे ने पान किया। जदों अमृत पंज घुट पीते छकिया अमृत ते ना पंजा दा नाश किया ते पंजा दा जन्म होया। पंज ऐबां नूं खत्म किया ते पंज दैवी गुण दे दिते सिखां नूं। इस तों बाद एक वार बनाई खेत नूं, जिस तरह कोई खेत दा जदों जिमीदार खेत बीजदा कोई फसल बीजदा है ना ते उहदी चार चफेरे खेत दे वार कर दिंदा ताकि फसल उजड़े ना। सतगुरां ने एक वार कायम कीती ते नाल इह हुक्म कीता कि मेरे सिख की यह निशानी होवेगी कि यह जागदी जोत नूं मन्नेगा। मेरा सिख जागदी जोत नाल जुड़िया रहेगा, हमेशा जागदी जोत का पूजा करेगा ते उहदा सिमरन करेगा। नाल पंज ककार दिते सन, पंज ककार दे दिते ते सतगुरु आख्या मेरे सिख की यह पहचान है कि ए जी कंगा केस कड़ा किरपान, ए है गुरसिख दी पहचान। कंगा केस कड़ा किरपान, ए है गुरसिख दी पहचान। कंगा केस केस कदा कृपान, यह गुरसिख दी पहचान। कंगा केस कदा कृपान, यह गुरसिख दी पहचान। केस कदा कृपान, गुरसिख दी पहचान, यह गुरसिख दी पहचान। गुरसिख दी पहचान, यह गुरसिख दी पहचान। पहचान कंगा केस कड़ा कृपान, यह गुरसिख दी पहचान। कंगा केस कड़ा कृपान, यह गुरसिख दी पहचान। यह गुरसिख दी पहचान। सिख की पहचान होगी। अर्ज कर रहे साहब कलगीधर पातशाह ने ए एक वार बनाई सिखी नूं बचाउण वास्ते ते अपने सिख नूं उन्होंने जाग की जोत नाल जोड़िया हमेशा वास्ते, क्योंकि उन्होंने बाणी है दसम पातशाह की बाणी है। पर यह शब्द बड़ा ही मशहूर किया होया रागिया सिंह ने ते बुलारिया ने। जाग की जोत का अर्थ है चेतन प्रकाश। दो किस्म का प्रकाश संसार में वेख्या जाता है, एक है चेतन प्रकाश, एक है जड़ प्रकाश। चेतन प्रकाश कहते हैं जरा अपने आप प्रकाश हो रहा है। यह सूरज जरा का सूरज नूं चेतन प्रकाश किया जाता, जरा चलता फिरता है हर थां पहुंच के ते प्रकाश करता है। भाव है कि जागदी जोत का नाम है चलती फिरती जोत, चेतन प्रकाश। तो चेतन प्रकाश ऐसा होंदा है किसी नूं लोड़ होवे जां ना होवे प्रकाश हो ही जाने। सूरज जो चढ़दा ना वह भावें तुसी किसे भी बैठे होवो, मैं कहना दरवाजे बंद करके कोई बह जावे कि मैनू प्रकाश की लोड़ नहीं, प्रकाश तो भी अंदर हो जाता क्योंकि उहदा उहदी ड्यूटी है। सूरज का प्रकाश जिहड़ा इहदा नाम है चेतन प्रकाश। ते इहदे मुकाबले ते दूजा प्रकाश है दीवे का प्रकाश। दीवे का जड़ है जड़ प्रकाश है, ध्यान रखना है। दीवे का प्रकाश जड़ा मनुख के अधीन है, जदों जी करे दीवा जगा लो, जदों जी करे दीवे नूं बुझा दिओ, यह साडे वस विच है। जड़ा मनुख के वस में है जड़ प्रकाश है इहदा नाम। ਮੈਂ ਕਈ ਵਾਰ ਅਰਜ਼ਾ ਕਰਨਾ ਹੁੰਦਾ ਇਹੋ ਜਿਹੀਆਂ ਕਿ ਸੂਰਜ ਵੀ ਪ੍ਰਕਾਸ਼ ਕਰ ਰਿਹਾ ਤੇ ਦੀਵਾ ਵੀ ਪ੍ਰਕਾਸ਼ ਕਰਦਾ ਪਿਆ ਤੇ ਸੂਰਜ ਜਿਹੜਾ ਉਹ ਆਪਣੇ ਆਪ ਪ੍ਰਕਾਸ਼ ਕਰ ਰਿਹਾ ਤੇ ਦੀਵਾ ਕਿਸੇ ਦੇ ਕੀਤਿਆਂ ਕਰਦਾ। ਪਰ ਧਿਆਨ ਇਹ ਰੱਖਣਾ ਸੂਰਜ ਦਾ ਜੇ ਦੀਵਾ ਆਖੇ ਮੈਂ ਸੂਰਜ ਵਾਲੇ ਥਾਂ ਤੇ ਪ੍ਰਕਾਸ਼ ਕਰਦਿਆਂ ਤੇ ਨਹੀਂ ਜਾ ਸਕਦਾ, ਪਰ ਸੂਰਜ ਵੀ ਦੀਵੇ ਵਾਲੇ ਥਾਂ ਨਹੀਂ ਜਾ ਸਕਦਾ। ਆਪਣੀ ਆਪਣੀ ਜਿੱਥੇ ਡਿਊਟੀ ਆ ਉੱਥੇ ਹੀ ਰਹੇਗਾ, ਕੁਦਰਤ ਨੇ ਨਿਯਮ ਬਣਾਏ ਹੋਏ ਨੇ। ਮੈਂ ਅਰਜ਼ ਕਰ ਰਿਹਾ ਸਾਂ ਦੋ ਕਿਸਮ ਦਾ ਪ੍ਰਕਾਸ਼ ਹੈ, ਸੂਰਜ ਦਾ ਚੇਤਨ ਪ੍ਰਕਾਸ਼ ਹੈ, ਦੀਵੇ ਦਾ ਜੜ ਪ੍ਰਕਾਸ਼ ਹੈ। ਦੀਵੇ ਨੂੰ ਜਦੋਂ ਜੀ ਕਰੇ ਜਗਾ ਲਓ, ਜਦੋਂ ਜੀ ਕਰੇ ਬੁਝਾ ਲਓ, ਪਰ ਸੂਰਜ ਦਾ ਪ੍ਰਕਾਸ਼ ਤੁਸੀਂ ਮਿਟਾ ਨਹੀਂ ਸਕਦੇ। ਕੋਈ ਆਖੇ ਵੀ ਮੈਂ ਦਰਵਾਜ਼ੇ ਬੰਦ ਕਰਦਿਆਂ ਪਿਛਲੀ ਕੋਠੜੀ ਵਿੱਚ ਚਲੇ ਜਾਵਾਂ, ਮੈਂ ਕਹਿੰਦਾ ਕੁਛ ਵੀ ਕਰ ਲਏ, ਸੂਰਜ ਨੇ ਪ੍ਰਕਾਸ਼ ਕਰਨਾ ਹੀ ਕਰਨਾ। ਇਹਦਾ ਨਾਮ ਹੈ ਚੇਤਨ ਪ੍ਰਕਾਸ਼। ਤੋ ਅੱਗੇ ਚੱਲ ਕੇ ਜਦੋਂ ਐਸਾ ਹੋਇਆ ਤੇ ਪ੍ਰਕਾਸ਼ ਤੇ ਇਸੇ ਤਰ੍ਹਾਂ ਹੀ ਪ੍ਰਕਾਸ਼ ਹੋਰ ਵੀ ਆਏ। ਸ਼ੀਸ਼ੇ ਵਿੱਚ ਵੀ ਪ੍ਰਕਾਸ਼ ਹੈ, ਤੁਸੀਂ ਦੇਖਣਾ ਕਦੀ ਸ਼ੀਸ਼ਾ ਜਦੋਂ ਵੇਖਦੇ ਆ ਨਾ, ਉਹਦੇ ਅੰਦਰ ਆਪਣਾ ਪਰਛਾਵਾਂ ਦਿਸਦਾ। ਸ਼ੀਸ਼ੇ ਦੇ ਅੰਦਰ ਪ੍ਰਕਾਸ਼ ਹੈ, ਪਰ ਇਹ ਵੀ ਜੜ ਪ੍ਰਕਾਸ਼ ਹੈ। ਜਿੰਨਾ ਚਿਰ ਤੁਹਾਨੂੰ ਜ਼ਰੂਰਤ ਹੈ ਤੁਸੀਂ ਵੇਖ ਸਕਦੇ ਹੋ, ਜਦੋਂ ਜੀ ਕਰੇ ਸ਼ੀਸ਼ਾ ਰੱਖ ਦਿਓ। ਅਤੇ ਕਬੀਰ ਕਹਿੰਦੇ ਨੇ ਇਹ ਜਿੰਨੇ ਵੀ ਧਰਮ ਸ਼ਾਸਤਰ ਨੇ ਨਾ ਸੰਸਾਰ ਵਿੱਚ, ਵੇਦ ਪੁਰਾਣ ਅਤੇ ਕਿਤੇਬ ਅਤੇ ਕੁਰਾਨ, ਇਹ ਸਾਰੇ ਜਿੰਨੇ ਧਰਮ ਗ੍ਰੰਥ ਨੇ ਇਹ ਸਾਰੇ ਸ਼ੀਸ਼ੇ ਵੱਤ ਨੇ, ਇਹਨਾਂ ਵਿੱਚ ਵੀ ਪ੍ਰਕਾਸ਼ ਹੈ। ਕਹਿੰਦੇ ਨੇ ਵੇਦ ਕਿਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਇਹ ਸ਼ੀਸ਼ੇ ਵੱਤ ਨੇ, ਇਹਨਾਂ ਨੂੰ ਪੜ੍ਹਨ ਤੋਂ ਦਿਲ ਦੀ ਚਿੰਤਾ ਪਰੇਸ਼ਾਨੀ ਨਹੀਂ ਮਿਟ ਸਕਦੀ, ਮਨ ਟਿਕ ਨਹੀਂ ਸਕਦਾ। ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਜਦੋਂ ਕਿਤੇ ਤੁਸੀਂ ਆਪਣੇ ਭਾਵੇਂ ਕੋਈ ਥੋੜ੍ਹੇ ਮਿੰਟਾਂ ਵਾਸਤੇ ਮਨ ਨੂੰ ਟਿਕਾ ਕੇ ਅਤੇ ਗੁਰੂ ਚਰਨਾਂ ਨਾਲ ਜੋੜ ਦਿਓਗੇ ਜਾਗਦੀ ਜੋਤ ਨਾਲ, ਉਸੇ ਵੇਲੇ ਤੁਹਾਡੇ ਚਾਰ ਚੁਫੇਰੇ ਖੁਦਾ ਫਿਰਨ ਲੱਗ ਜਾਏਗਾ, ਅਕਾਲ ਪੁਰਖ ਫਿਰੇਗਾ, ਨੇੜੇ ਹੋ ਜਾਏਗਾ। ਕਬੀਰ ਕਹਿੰਦੇ ਨੇ ਗੁਰਬਾਣੀ ਵਿੱਚ, ਕਬੀਰ ਕਹਿੰਦੇ ਨੇ ਮੇਰੇ 'ਤੇ ਸਤਿਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ ਉਹ ਲੋਕੋ, ਮੇਰਾ ਮਨ ਨਿਰਮਲ ਕਰ ਦਿੱਤਾ, ਜਾਗਦੀ ਜੋਤ ਮੇਰਾ ਸਤਿਗੁਰੂ ਹੈ। ਜਿਸ ਨੇ ਨਾਮ ਦੀ ਦਾਤ ਬਖਸ਼ੀ ਤੇ ਨਾਮ ਦੀ ਦਾਤ ਲੈ ਕੇ ਤੇ ਮਨ ਹੁਣ ਨਿਰਮਲ ਹੋ ਗਿਆ, ਲੋਕੀ ਰੱਬ ਨੂੰ ਲੱਭਦੇ ਫਿਰਦੇ ਤੇ ਮੇਰੇ ਮੈਨੂੰ ਰੱਬ ਆਵਾਜ਼ਾਂ ਮਾਰਦਾ ਫਿਰਦਾ। ਕਿਸ ਤਰ੍ਹਾਂ ਕੀ ਕੀਤਾ ਤੁਸਾਂ? ਕਹਿੰਦਾ ਮੈਂ ਕੁਛ ਨਹੀਂ ਕੀਤਾ, ਨਾ ਤੇ ਮੇਰੇ ਕੋਲ ਪੰਜ ਕਕਾਰ ਨੇ, ਨਾ ਮੈਂ ਕੂਜਾ ਵਾਂਗ ਮੁਸੱਲਾ ਧਾਰੀ ਹਾਂ, ਨਾ ਮੇਰੇ ਕੋਈ ਡੰਡ ਕਮੰਡਲ ਹੈ, ਕੇਵਲ ਮਨ ਨਿਰਮਲ ਹੋ ਗਿਆ ਨਾਮ ਜਪਣ ਤੋਂ ਗੁਰੂ ਨੂੰ ਮਿਲਣ ਕਰਕੇ। ਇਹ ਜਾਗਦੀ ਜੋਤ ਨੇ ਕਿਰਪਾ ਕੀਤੀ ਆ ਮੇਰੇ 'ਤੇ, ਹੁਣ ਮੇਰੇ ਪਿੱਛੇ ਪਿੱਛੇ ਰੱਬ ਆਵਾਜ਼ਾਂ ਮਾਰਦਾ ਫਿਰਦਾ ਮੈਨੂੰ। ਕਹਿੰਦੇ ਨੇ ਕਬੀਰ, ਕਹਿੰਦੇ ਨੇ ਅਜੀ ਕਬੀਰ ਮਨ ਨਿਰਮਲ ਪਿਆ ਤੇ ਜੈਸਾ ਗੰਗਾ ਨੀਰ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ। ਮਲ ਪਿਆ ਜੈਸਾ ਗੰਗਾ ਨੀਰ, ਕਬੀਰ ਮਨ ਨਿਰ ਮਲ ਪਿਆ ਜੈਸਾ ਗੰਗਾ ਨੀਰ। ਉਹ ਪੱਛੇ ਲੱਗੋ ਹਰ ਫਿਰੇ ਕਹ ਕਬੀਰ ਕਬੀਰ, ਹਰ ਫਿਰੇ ਕਬੀਰ ਕਬੀਰ। ਆ ਕਬੀਰ ਮਨ ਨਿਰ ਮਲ ਪਿਆ ਜੈਸਾ ਗੰਗਾ ਨੀਰ, ਕਬੀਰ ਮਨ ਨਿਰ ਮਲ ਪਿਆ ਜੈਸਾ ਗੰਗਾ ਨੀਰ। ਕਬੀਰ ਕਹਿ ਰਹੇ ਨੇ ਜਾਗਦੀ ਜੋਤ ਦੀ ਕਿਰਪਾ ਹੋਈ ਮੇਰੇ ਤੇ। ਤਾਂ ਮੈਂ ਅਰਜ਼ ਕਰ ਰਿਹਾ ਸਾਂ ਇਹ ਜਿੰਨੇ ਵੇਦ ਸ਼ਾਸਤਰ ਨੇ ਇਹਨਾਂ ਵਿੱਚ ਵੀ ਪ੍ਰਕਾਸ਼ ਹੈ, ਪਰ ਜੜ ਪ੍ਰਕਾਸ਼ ਹੈ ਨਾ। ਦੁਨੀਆਂ ਦੇ ਧਰਮ ਗ੍ਰੰਥ ਜਿੰਨੇ ਵੀ ਬਣੇ ਹੋਏ ਨੇ, ਮੈਂ ਕਹਿੰਦਾ ਸਕੂਲਾਂ ਦੀਆਂ ਪੁਸਤਕਾਂ ਵਿੱਚ ਵੀ ਪ੍ਰਕਾਸ਼ ਹੈ, ਬੱਚਿਆਂ ਨੂੰ ਕੀਤਾ ਜਾਂਦਾ ਗਿਆਨ, ਇਹਨਾਂ ਵਿੱਚ ਗਿਆਨ ਛੁਪਿਆ ਹੋਇਆ ਪੁਸਤਕਾਂ ਵਿੱਚ, ਸਕੂਲ ਦੀਆਂ ਵਿੱਚ। ਪਰ ਜੇ ਸਕੂਲ ਦੀਆਂ ਧਰਮ ਪੁਸਤਕਾਂ ਜਿੰਨੀਆਂ ਕਿਤਾਬਾਂ ਨੇ, ਜੇ ਉਹ ਆਪਣੇ ਆਪ ਗਿਆਨ ਕਰ ਸਕਣ ਤੇ ਮਾਸਟਰ ਤੇ ਹੈੱਡ ਮਾਸਟਰ ਰੱਖਣ ਦੀ ਕੋਈ ਜ਼ਰੂਰਤ ਨਹੀਂ। ਅੱਜ ਲੱਖਾਂ ਦੀ ਤਾਦਾਦ ਵਿੱਚ ਮਾਸਟਰ ਤੇ ਹੈੱਡ ਮਾਸਟਰ ਤੇ ਹੋਰ ਕਈ ਕਈ ਅਹੁਦਿਆਂ ਦੇ ਮਨੁੱਖ ਰੱਖੇ ਹੋਏ ਨੇ, ਇਹ ਸਾਰੇ ਪੈਸੇ ਬਚ ਸਕਦੇ ਨੇ। ਮੈਂ ਅਰਜ਼ ਕਰ ਰਿਹਾ ਸਾਂ ਕਿ ਜੜ ਪ੍ਰਕਾਸ਼ ਤੇ ਚੇਤਨ ਪ੍ਰਕਾਸ਼ ਦੀ ਵਿਚਾਰ ਹੈ। ਜਿੰਨੇ ਦੁਨੀਆਂ ਦੇ ਧਰਮ ਪੁਸਤਕ ਨੇ ਇਹਨਾਂ ਦੇ ਵਿੱਚ ਪ੍ਰਕਾਸ਼ ਛਿਪਿਆ ਹੋਇਆ, ਪਰ ਇਹ ਮਨੁੱਖ ਦੇ ਅਧੀਨ ਹੈ। ਇਹਦਾ ਨਾਮ ਹੈ ਜੜ ਪ੍ਰਕਾਸ਼। ਜੇ ਲੋੜ ਪਵੇ ਤੁਸੀਂ ਪੜ੍ਹ ਸਕਦੇ ਹੋ, ਨਹੀਂ ਲੋੜ ਤੇ ਰੱਖ ਲਓ, ਰੱਖ ਛੱਡੋ। ਆਪਣੇ ਆਪ ਕਦੀ ਕਿਸੇ ਧਰਮ ਪੁਸਤਕ ਨੇ ਪ੍ਰਚਾਰ ਨਹੀਂ ਕੀਤਾ, ਪ੍ਰਕਾਸ਼ ਨਹੀਂ ਕੀਤਾ ਅੱਜ ਤੱਕ ਵੀ। ਮੈਂ ਕਹਿੰਦਾ ਸਾਰੀ ਦੁਨੀਆਂ ਦੇ ਧਰਮ ਪੁਸਤਕ ਕਿਸੇ ਸਟੇਜ ਤੇ ਰੱਖ ਦਈਏ, ਸੰਘਾਰ ਕੇ ਰੱਖਦੇ ਹੋ, ਇਹ ਕਿਸੇ ਦਾ ਕਿਸੇ ਵਿਅਕਤੀ ਨੂੰ ਉਡੀਕਣਗੇ। ਜਿੰਨਾ ਚਿਰ ਕੋਈ ਵਿਅਕਤੀ ਦਾ ਉੱਤੇ ਆਣ ਕੇ ਬੈਠੇਗਾ, ਉਹਨਾਂ ਚਿਰ ਇਹ ਲੋਕਾਂ ਤੱਕ ਆਪਣੀ ਆਵਾਜ਼ ਨਹੀਂ ਪਹੁੰਚਾ ਸਕਦੇ। ਮੈਂ ਅਰਜ਼ੇ ਕਰ ਰਿਹਾ, ਕਿਸੇ ਗ੍ਰੰਥੀ ਦੀ ਜ਼ਰੂਰਤ ਪਏਗੀ, ਕਿਸੇ ਪਾਦਰੀ ਦੀ ਜ਼ਰੂਰਤ ਪਏਗੀ, ਕਿਸੇ ਮੁਲਾਣੇ ਦੀ ਜ਼ਰੂਰਤ ਪਏਗੀ, ਕਿਸੇ ਪੰਡਿਤ ਦੀ ਜ਼ਰੂਰਤ ਪਏਗੀ, ਤਾਂ ਪ੍ਰਕਾਸ਼ ਹੋਵੇਗਾ, ਨਹੀਂ ਤਾਂ ਨਹੀਂ ਹੋ ਸਕਦਾ। ਜਿੰਨਾ ਵੀ ਵੇਦ ਤੇ ਕਿਤਾਬਾਂ ਵਿੱਚ ਇਹ ਪ੍ਰਕਾਸ਼ ਹੈ, ਜੜ ਪ੍ਰਕਾਸ਼ ਹੈ ਸਾਰਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਨੇ ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਮੈਂ ਵੇਦ ਕਿਤਾਬਾਂ ਦੇ ਪਿੱਛੇ ਨਹੀਂ ਲੱਗਦਾ, ਮੈਂ ਇਹਨਾਂ ਨੂੰ ਮੰਨਦਾ ਨਹੀਂ, ਕਿਉਂਕਿ ਜੜ ਪ੍ਰਕਾਸ਼ ਹੈ। ਇਹ ਜਿੰਨਾ ਪ੍ਰਕਾਸ਼ ਹੈ ਇਹ ਆਪਣੇ ਆਪ ਨਹੀਂ, ਕੁਛ ਲੋਕਾਂ ਤੱਕ ਆਪਣੀ ਆਵਾਜ਼ ਕਿਸੇ ਨੇ ਪਹੁੰਚਾਈ, ਮੈਂ ਨਹੀਂ ਮੰਨਦਾ ਇਹਨਾਂ ਨੂੰ। ਤੇ ਮੈਂ ਅਰਜ਼ ਕਰ ਰਿਹਾ ਸਾਂ ਇਹਨਾਂ ਨੇ ਇਹਦੇ ਬਾਰੇ ਕਬੀਰ ਆਪਣੀ ਵਿਚਾਰ ਦਿੰਦੇ ਨੇ, ਕਹਿੰਦੇ ਨੇ ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ ਤੇ ਪਾਹਨ ਬੋੜੀ ਪ੍ਰਥਮੀ ਪੰਡਿਤ ਪਾੜੀ ਬਾਟ। ਕਬੀਰ ਕਹਿੰਦੇ ਨੇ ਇਹ ਜਿੰਨੇ ਧਰਮ ਗ੍ਰੰਥ ਸੰਸਾਰ ਦੇ ਬਣੇ ਨੇ ਇਹ ਕਾਗਜ਼ਾਂ ਦੀ ਇੱਕ ਕੋਠੜੀ ਨੇ, ਤੇ ਇਹਨਾਂ ਨੂੰ ਕਰਮ ਕਾਂਡ ਦੇ ਤਖਤੇ ਲੱਗੇ ਹੋਏ ਨੇ, ਮਸ ਕੇ ਕਰਮ ਕਪਾਟ ਸਿਆਹੀ ਨਾਲ, ਸਿਆਹੀ ਦੇ ਤਖਤੇ ਬਣੇ ਹੋਏ ਨੇ ਤੇ ਉਹ ਲੱਗੇ ਹੋਏ ਨੇ ਕਵਾੜ ਇਹਨਾਂ ਨੂੰ, ਇਸ ਕੋਠੜੀ ਨੂੰ। ਤੇ ਕਹਿੰਦੇ ਨੇ ਜਿਹੜੇ ਬ੍ਰਾਹਮਣ ਤੇ ਪੰਡਿਤ ਲੋਕ ਸਨ, ਇਹਨਾਂ ਨੇ ਵੇਦ ਸ਼ਾਸਤਰ ਹੱਥ ਵਿੱਚ ਫੜ ਕੇ ਰਾਹ ਵਿੱਚ ਖਲੋ ਗਏ ਲੋਕਾਂ ਨੂੰ ਲੁੱਟਣ ਵਾਸਤੇ, ਤੇ ਪੱਥਰ ਨੂੰ ਜਿਹੜੇ ਪੂਜਾ ਕਰਦੇ ਸਨ ਉਹਨਾਂ ਨੇ ਸਾਰੀ ਪ੍ਰਥਮੀ ਡੋਬ ਦਿੱਤੀ। ਅਰਜ਼ ਕਰ ਰਿਹਾ ਸਾਂ ਕਬੀਰ ਕਹਿ ਰਹੇ ਨੇ, ਕਬੀਰ ਪਾਹਨ ਬੋਰੀ ਪ੍ਰਥਮੀ ਪੰਡਿਤ ਪਾੜੀ ਬਾਟ, ਕਹਿੰਦੇ ਨੇ ਪੱਥਰ ਪੂਜਕਾਂ ਨੇ ਧਰਤੀ ਡੋਬ ਦਿੱਤੀ, ਲੋਕਾਂ ਨੂੰ ਪੱਥਰ ਨਾਲ ਜੋੜ ਦਿੱਤਾ। ਤੇ ਕਬੀਰ ਕਹਿੰਦੇ ਨੇ ਕਬੀਰ ਪਾਹਨ ਪਰਮੇਸ਼ਰ ਕੀਆ ਤੇ ਪੂਜਾ ਸਭ ਸੰਸਾਰ। ਵੇਖੋ ਲੋਕੋ, ਦੁਨੀਆਂ ਦੇ ਲੋਕੋ, ਉਹ ਜੜ ਪੂਜਾ ਕਿੰਨੀ ਹੋ ਰਹੀ ਹੈ ਸੰਸਾਰ ਵਿੱਚ, ਪੱਥਰ ਦੀ ਪੂਜਾ ਕਰਨੀ ਸਾਰੀ ਜੜ ਪੂਜਾ ਹੈ। ਕਹਿੰਦੇ ਨੇ ਪਾਹਨ ਪਰਮੇਸ਼ਰ ਕੀਆ, ਜਿਨ੍ਹਾਂ ਨੇ ਪੱਥਰ ਨੂੰ ਪਰਮੇਸ਼ਰ ਮੰਨ ਲਿਆ ਤੇ ਸਾਰੀ ਦੁਨੀਆ ਹੀ ਪੂਜਾ ਕਰੀ ਜਾਂਦੀ ਹੈ, ਵਿਚਾਰ ਹੈ ਹੀ ਨਹੀਂ। ਮੈਂ ਅਰਜ਼ ਕਰ ਰਿਹਾ ਸਾਂ ਪੂਜਾ ਸਭ ਸੰਸਾਰ, ਪਰ ਕਬੀਰ ਇੱਕ ਚੇਤਾਵਨੀ ਦਿੰਦੇ ਨੇ, ਉਹ ਕਹਿੰਦੇ ਨੇ ਅੱਜ ਇਸ ਪਰਵਾਸੇ ਜੋ ਰਹੇ ਤੇ ਬੁੱਢੇ ਕਾਲੀ ਤਾਰ, ਇਸ ਪਰਵਾਸੇ ਜੋ ਰਹੇ ਬੁੱਢੇ ਕਾਲੀ ਤਾਰ, ਪਰਵਾਸੇ ਜੋ ਰਹੇ ਬੁੱਢੇ ਕਾਲੀ ਤਾਰ, ਇਸ ਪਰਵਾਸੇ ਜੋ ਰਹੇ ਬੁੱਢੇ ਕਾਲੀ ਤਾਰ, ਅੱਜ ਬੁੱਢੇ ਕਾਲੀ ਤਾਰ, ਜੁੱਬ ਦੇ ਕਾਲੀ ਤਾਰ, ताली तारे ताली तार वसे उगे काली तार कंजले इस परवासे जड़े रह गए भाई पत्थर ही परमेश्वर है ओ काली तार विच डुब गए भाव मंज तार विच जड़ी विचाले जे हुंदी है जिथे बहुता पानी होवे काली धार उहनूं कहिंदे ने जिथे बहुता पानी आ उहदा रंग बदलिया हुंदा पानी दस दिंदा कि उत्थे पानी ज्यादा है इत्थों पता लग जांदा कबीर कहिंदे डुब गए सारे ते इन्हां पंडित लोकां ने वेद शास्त्र दा आसरा लै के जो दुनिया नूं लुटिया ये बहुत लंबी कथा है पाहन बोरी पृथ्वी पंडित पारी बाटे राह विच लुटना शुरू कीता इन्हां ने इस वास्ते वेद शास्त्रां ने इन्हां नूं नहीं वरजिया ਜਦੋਂ ਵੀ ਵਰਜਿਆ ਕਿਸੇ ਦੇਹਧਾਰੀ ਸਤਿਗੁਰੂ ਨੇ ਵਰਜਿਆ ਤੇ ਮੈਂ ਅਰਜ ਕਰ ਰਿਹਾ ਸਾਂ ਇਹਦੇ ਬਾਰੇ ਗੁਰੂ ਅਰਜਨ ਦੇਵ ਜੀ ਦਾ ਵਿਚਾਰ ਦੇਖੀਏ ਗੁਰੂ ਅਰਜਨ ਦੇਵ ਜੀ ਰਾਗ ਮਲਹਾਰ ਵਿੱਚ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਐਸੇ ਮਨੁੱਖ ਜਿਹੜੇ ਨੇ ਆਪਣੇ ਸੁਆਮੀ ਗੁਰੂ ਨੂੰ ਛੱਡ ਕੇ ਦੇਹਧਾਰੀ ਸਤਿਗੁਰੂ ਨੂੰ ਛੱਡ ਕੇ ਤੇ ਜਿਹੜੇ ਹੋਰ ਪੂਜਾ ਕਰਦੇ ਨੇ ਉਹਨਾਂ ਦਾ ਹਾਲ ਕੀ ਹੈ ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਹਿੰਦੇ ਨੇ ਤਿਆਗ ਸੁਆਮੀ ਆਨ ਕੋ ਚਿਤਵਤ ਮੂੜ ਮੁਗਧ ਖਲ ਖਰ ਤੇ ਕਾਗਰ ਨਾਮ ਲੰਘੋ ਕਤ ਸਾਗਰ ਬਿਰਥਾ ਕਥਤ ਹਮ ਤਰਤੇ ਕਹਿੰਦੇ ਨੇ ਗੁਰੂ ਅਰਜਨ ਦੇਵ ਕਹਿੰਦੇ ਨੇ ਜਿੰਨੇ ਵੇਦ ਸ਼ਾਸਤਰ ਨੇ ਕਾਗਜ਼ ਦੀਆਂ ਬੇੜੀਆਂ ਨੇ ਤੇ ਕਾਗਜ਼ ਦੀ ਬੇੜੀ ਤੇ ਜਿਹੜੀ ਆ ਨਾ ਉਹਦੇ ਨਾਲ ਬੱਚੇ ਤੇ ਖੇਡ ਸਕਦੇ ਨੇ ਪਰ ਜੇ ਕੋਈ ਆਖੇ ਮੈਂ ਦਰਿਆ ਪਾਰ ਕਰ ਲਵਾਂ ਕਾਗਜ਼ ਦੀ ਬੇੜੀ ਤੇ ਮੈਂ ਕਿਤੇ ਡੁੱਬੇਗਾ ਇਸ ਪਰਵਾਸੇ ਜੋ ਰਹੇ ਬੂਢੇ ਕਾਲੀ ਧਾਰ ਜੇ ਕੋਈ ਇਹ ਆਖੇ ਭਾਈ ਮੈਂ ਕਾਗਜ਼ ਦੀ ਬੇੜੀ 'ਤੇ ਪੈਰ ਧਰ ਕੇ ਮੈਂ ਦਰਿਆ ਪਾਰ ਕਰ ਲਵਾਂ ਮੁਸ਼ਕਲ ਹੈ ਇਹ ਡੁੱਬੇਗਾ ਗੁਰੂ ਅਰਜਨ ਦੇਵ ਕਹਿੰਦੇ ਨੇ ਕਾਗਜ਼ ਦੀਆਂ ਬੇੜੀਆਂ ਨੇ ਸਾਰੀਆਂ ਜਿੰਨੇ ਵੇਦ ਗ੍ਰੰਥ ਸੰਸਾਰ ਵਿੱਚ ਬਣੇ ਨੇ ਕਾਗਰ ਨਾਮ ਲੰਘਾ ਕਤ ਸਾਗਰ ਤੁਸੀਂ ਕਾਗਜ਼ ਦੀ ਬੇੜੀ 'ਤੇ ਚੜ੍ਹ ਕੇ ਸਮੁੰਦਰ ਕਿਸ ਤਰ੍ਹਾਂ ਪਾਰ ਕਰ ਸਕਦੇ ਹੋ ਬਿਰਥਾ ਕਥਤ ਹਮ ਤਰਤੇ ਇਹ ਝੂਠ ਬੋਲਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਤਰ ਗਏ ਹਾਂ ਐਵੇਂ ਝੂਠ ਹੈ ਇਹਨਾਂ ਨੂੰ ਪਤਾ ਹੀ ਨਹੀਂ ਭਾਈ ਤਰਨਾ ਕਿਹਨੂੰ ਕਹਿੰਦੇ ਨੇ ਮੈਂ ਅਰਜ ਕਰ ਰਿਹਾ ਸਾਂ ਜਦੋਂ ਐਸਾ ਹੋਇਆ ਇੰਨਾ ਕੁਛ ਸਾਡੇ ਗੁਰੂ ਸਾਹਿਬਾਂ ਨੇ ਜੜ ਪੂਜਾ ਤੋਂ ਬਚਾਇਆ ਗੁਰਸਿੱਖ ਨੂੰ ਅਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਜੋੜਿਆ ਜਾਗ ਦੀ ਜੋਤ ਨਾਲ ਕਿ ਹਮੇਸ਼ਾ ਜਾਗ ਦੀ ਜੋਤ ਨੂੰ ਮੰਨੇਗਾ ਮੇਰਾ ਸਿੱਖ ਜੁੜਿਆ ਰਹੇਗਾ ਅਤੇ ਫਿਰ ਉਹਨਾਂ ਨੇ ਕੀ ਕੀਤਾ ਜ਼ੁਲਮ ਦੇ ਖਿਲਾਫ ਡਟ ਕੇ ਖਲੋਗੇ ਕਈ ਕਰੋੜਾਂ ਸ਼ਹੀਦੀਆਂ ਹੋਈਆਂ ਜ਼ੁਲਮ ਨੂੰ ਮਿਟਾ ਕੇ ਰੱਖ ਦਿੱਤਾ ਜ਼ਮਾਨਾ ਬਦਲ ਕੇ ਰੱਖ ਦਿੱਤਾ ਜਿਹੜੇ ਦਰਿਆ ਵਿੱਚੋਂ ਲੰਘ ਕੇ ਬਾਹਰ ਮੁਲਕਾਂ ਤੋਂ ਕੌਮਾਂ ਆਉਂਦੀਆਂ ਸਨ ਇੱਥੇ ਰਾਜ ਕਰਨ ਵਾਸਤੇ ਉਹ ਦਰੇ ਬੰਦ ਕਰ ਦਿੱਤੇ ਇਹਨਾਂ ਨੇ ਇਹ ਜਾਗਦੀ ਜੋਤ ਦਾ ਇਹ ਕੰਮ ਸੀ ਤੋ ਮੈਂ ਅਰਜ ਕਰਾਂ ਜਾਗਦੀ ਜੋਤ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਜਿਸ ਨੇ ਚੱਲ ਫਿਰ ਕੇ ਚੱਲਦਿਆਂ ਫਿਰਦਿਆਂ ਪ੍ਰਕਾਸ਼ ਕੀਤਾ ਗੁਰੂ ਨਾਨਕ ਦੀ ਜਾਗਦੀ ਜੋਤ ਨੇ ਬਸਰਾ ਬਗਦਾਦ ਤੇ ਮੱਕੇ ਮਦੀਨੇ ਤੱਕ ਪ੍ਰਕਾਸ਼ ਕੀਤਾ ਗੁਰੂ ਨਾਨਕ ਦੀ ਜਾਗਦੀ ਜੋਤ ਨੇ ਕਾਸ਼ੀ ਕਲਕੱਤਾ ਤੇ ਲੰਕਾ ਤੱਕ ਪ੍ਰਕਾਸ਼ ਕੀਤਾ ਗੁਰੂ ਨਾਨਕ ਦੀ ਜਾਗਦੀ ਜੋਤ ਨੇ ਉੱਤਰ ਤੇ ਦੱਖਣ ਦੇ ਪਹਾੜ ਰੋਸ਼ਨ ਕਰ ਦਿੱਤੇ ਜਿੱਥੇ ਜਿੱਥੇ ਵੀ ਗਏ ਇਹਨੂੰ ਕਹਿੰਦੇ ਨੇ ਜਾਗਦੀ ਜੋਤ ਗੁਰੂ ਗੋਬਿੰਦ ਸਿੰਘ ਜੀ ਜਾਗਦੀ ਜੋਤ ਨੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਜਦੋਂ ਕਿਰਪਾ ਕੀਤੀ ਉਹਨਾਂ ਦੇ ਉੱਤੇ ਗੁਰਸਿੱਖ ਬਣਾ ਕੇ ਸਿਪਾਹੀ ਬਣਾਇਆ ਜ਼ੁਲਮ ਦੇ ਖਿਲਾਫ ਲੜ ਕੇ ਇੱਕ ਨਿਸ਼ਾਨ ਕਾਇਮ ਕਰ ਦਿੱਤਾ ਸਿੱਖ ਰਾਜ ਕਾਇਮ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਅੰਮ੍ਰਿਤ ਛਕਾਇਆ ਸੀ ਖਾਲਸਾ ਪੰਥ ਦੀ ਰਚਨਾ ਕੀਤੀ 1799 ਵਿੱਚ ਮਈ ਦੇ ਮਹੀਨੇ ਵਿੱਚ ਲਾਹੌਰ ਦੇ ਕਿਲ੍ਹੇ ਦੇ ਉੱਤੇ ਸਿੱਖ ਰਾਜ ਦਾ ਝੰਡਾ ਚੜ੍ਹ ਗਿਆ ਸੀ ਸਿੱਖ ਫੌਜਾਂ ਦਾ ਸਿੱਖ ਰਾਜ ਕਾਇਮ ਹੋ ਗਿਆ ਇਹ ਕਿਰਪਾ ਕੀਤੀ ਜਾਗਦੀ ਜੋਤ ਨੇ ਹੋਇਆ ਕਿ ਅਗਲੇ ਦਿਨ ਬਹੁਤ ਵੱਡਾ ਇੱਕ ਦਰਬਾਰ ਹੋਇਆ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵੱਡਾ ਇਕੱਠ ਕਰਕੇ ਅਤੇ 12 ਮਿਸਲਾਂ ਤੋੜ ਕੇ ਅਤੇ ਸਿੱਖ ਰਾਜ ਕਾਇਮ ਕੀਤਾ ਅਤੇ ਮਹਾਰਾਜਾ ਪਦਵੀ ਹਾਸਲ ਕੀਤੀ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ ਰਾਜ ਵਾਸਤੇ ਤਾਂ ਸਾਰੀ ਗੱਲ ਸੀ ਕਿ ਰਾਜ ਸਾਡਾ ਚਾਹੀਦਾ ਹੋਇਆ ਕਿ ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ, ਸਮਾਂ ਬਦਲਿਆ। ਇਹ ਰਾਜ ਕੇਵਲ 40 ਕੁ ਸਾਲ ਚੱਲ ਸਕਿਆ। ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲੋਪ ਹੋ ਗਏ ਜਾ ਕੇ, ਤੇ ਇਹਨਾਂ ਨੇ 11ਵੇਂ ਜਾਮੇ ਵਿੱਚ ਗੁਪਤ ਹੋਣ ਦਾ ਪ੍ਰਣ ਕਰ ਲਿਆ, ਐਲਾਨ ਕੀਤਾ। ਜਦੋਂ 11ਵਾਂ ਜਾਮਾ ਗੁਪਤ ਵਰਤਿਆ ਤੇ ਸਿੱਖ ਪੰਥ ਨੂੰ ਕੁਛ ਭੁਲੇਖੇ ਪੈ ਗਏ, ਭਾਈ ਗੁਰੂ ਤੇ ਹੋ ਹੀ ਨਹੀਂ ਸਕਦਾ, ਗੁਰੂ ਤੇ ਹੈ ਹੀ ਨਹੀਂ। ਜਿਸ ਜਾਗ ਦੀ ਜੋਤ ਨੇ ਰਾਜ ਕਾਇਮ ਕਰ ਦਿੱਤਾ ਸੀ ਪੰਜਾਬ ਵਿੱਚ, ਉਹਨੂੰ ਭੁੱਲ ਗਏ, ਸਿੱਖ ਮਰਯਾਦਾ ਭੁੱਲ ਗਏ, ਆਪਣੀ ਆਪਣੀ ਮਰਯਾਦਾ ਛੱਡ ਕੇ ਕੁਰੀਤੀਆਂ ਵਿੱਚ ਪੈ ਗਏ, ਰਾਜ ਜਾਂਦਾ ਰਿਹਾ। ਉਸ ਸਮੇਂ ਵਿੱਚ ਸਤਿਗੁਰੂ ਰਾਮ ਸਿੰਘ ਜੀ ਫੇਰ ਪ੍ਰਗਟ ਹੋਏ ਇਸ ਭੈਣੀ ਸਾਹਿਬ ਵਿੱਚ, ਰਾਈਆਂ ਦੀ ਧਰਤੀ ਉੱਤੇ ਜਾਗ ਦੀ ਜੋਤ ਫੇਰ ਆ ਗਈ। ਇਸ ਜਾਗ ਦੀ ਜੋਤ ਨੇ ਫਿਰ ਐਸਾ ਰੋਸ਼ਨੀ ਕੀਤੀ ਕਿ ਜਿੱਥੇ ਜਿੱਥੇ ਜਾ ਕੇ ਉਪਦੇਸ਼ ਦਿੱਤਾ, ਸਭ ਸੰਤ ਬਣਾ ਦਿੱਤੇ, ਸਿਪਾਹੀਆਂ ਨੂੰ ਸੰਤ ਸਿਪਾਹੀ ਬਣਾਇਆ, ਜਿਹੜੇ ਕੇਵਲ ਸਿਪਾਹੀ ਸਨ, ਜਿਹੜੇ ਲੜਨਾ ਜਾਣਦੇ ਸਨ। ਉਹਨਾਂ ਸਤਿਗੁਰੂ ਰਾਮ ਸਿੰਘ ਨੇ ਆਖਿਆ, ਹੁਣ ਮੇਰਾ ਸਿੱਖ ਜਿਹੜਾ ਹੋਵੇਗਾ ਉਹ ਸਿਪਾਹੀ ਵੀ ਹੋਵੇਗਾ ਅਤੇ ਸੰਤ ਵੀ ਹੋਵੇਗਾ। ਮੇਰੇ ਸਿੱਖ ਦਾ ਇੱਕ ਪਾਸਾ ਗਰਮ ਹੋਵੇਗਾ, ਇੱਕ ਪਾਸਾ ਠੰਡਾ ਹੋਵੇਗਾ। ਅਤੇ ਉਪਦੇਸ਼ ਦਿੱਤਾ ਸਤਿਗੁਰਾਂ ਨੇ, ਸਤਿਗੁਰੂ ਰਾਮ ਸਿੰਘ ਜੀ ਨੇ 1914 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਪਾਨ ਕਰਾ ਕੇ ਸਿੱਖਾਂ ਨੂੰ, ਅਤੇ ਸੰਤ ਖਾਲਸਾ ਦੀ ਰਚਨਾ ਕੀਤੀ। ਅਤੇ ਸ੍ਰੀ ਭੈਣੀ ਸਾਹਿਬ ਤੋਂ ਅੰਗਰੇਜ਼ ਗੌਰਮੈਂਟ ਦੇ ਖਿਲਾਫ ਆਜ਼ਾਦੀ ਦਾ ਬਿਗਲ ਵਜਾ ਦਿੱਤਾ। ਅਤੇ ਜੋ ਕੁਛ ਸਤਿਗੁਰੂ ਰਾਮ ਸਿੰਘ ਜੀ ਨੇ ਉਪਦੇਸ਼ ਦਿੱਤਾ ਇਹਨਾਂ ਸ਼ਬਦਾਂ ਵਿੱਚ ਹੈ, ਸਿੱਖ ਨੂੰ ਹਲੂਣਿਆਂ 'ਤੇ ਆਖਿਆ, ਇਹ ਜੀ ਦੇਸ਼ ਦੀ ਖਾਤਰ ਵੋ ਵਤਨ ਪੁਜਾਰੀ, ਤੇ ਮਰਨੋ ਨਾ ਡਰ ਖਾਇਆ ਕਰ, ਦੇਸ਼ ਦੀ ਖਾਤਰ ਵਤਨ ਪੁਜਾਰੀ, ਮਰਨੋ ਨਾ ਡਰ ਖਾਇਆ ਕਰ। ਦੇਸ਼ ਦੀ ਖਾਤਰ ਵਤਨ ਪੁਜਾਰੀ, ਮਰਨੋ ਨਾ ਡਰ ਖਾਇਆ ਕਰ, ਦੇਸ਼ ਦੀ ਖਾਤਰ ਵਤਨ ਪੁਜਾਰੀ, ਮਰਨੋ ਨਾ ਡਰ ਖਾਇਆ ਕਰ, ਦੇਸ਼ ਦਾ ਵਤਨ ਪੁਜਾਰੀ। ਮਰਨੋ ਨਾ ਡਰ ਖਾਇਆ ਕਰ, ਮਰਨੋ ਨਾ ਡਰ ਖਾਇਆ ਕਰ, ਮਰਨੋ ਨਾ ਡਰ ਖਾਇਆ ਕਰ, ਮਰਨੋ ਨਾ ਡਰ ਖਾਇਆ ਕਰ। ਦੇਸ਼ ਦੀ ਖਾਤਰ ਵਤਨ ਪੁਜਾਰੀ, ਮਰਨੋ ਨਾ ਡਰ ਖਾਇਆ ਕਰ, ਦੇਸ਼ ਦੀ ਖਾਤਰ ਵਤਨ ਪੁਜਾਰੀ, ਮਰਨੋ ਨਾ ਡਰ ਖਾਇਆ ਕਰ, ਦੇਸ਼ ਦੀ ਮਰਨੋ ਨਾ ਡਰ ਖਾਇਆ। ਸਤਿਗੁਰੂ ਰਾਮ ਸਿੰਘ ਜੀ ਨੇ ਐਲਾਨ ਕੀਤਾ ਪੰਜਾਬ ਦੀ ਧਰਤੀ 'ਤੇ, ਉਪਦੇਸ਼ ਦਿੱਤਾ ਕਿ ਅੰਗਰੇਜ਼ ਦੇ ਖਿਲਾਫ ਡਟ ਕੇ ਖਲੋ ਜਾਓ। ਪੂਰਨ ਬਾਈਕਾਟ ਕਰ ਦਿੱਤਾ ਅੰਗਰੇਜ਼ ਦਾ, ਮੜੀਆਂ 'ਤੇ ਮੱਠ ਸਾਰੇ ਢਾ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਾ, ਜਾਗਤ ਜੋਤ ਜਪੈ ਨਿਸਬਾ ਸੁਰ, ਇੱਕ ਬਿਨਾ ਮਨ ਨੈਕ ਨਾ ਆਨੈ, ਅਤੇ ਪੂਰਨ ਪ੍ਰੇਮ ਪ੍ਰਤੀਤ ਸੱਜਾ ਬ੍ਰਤ ਗੌਰ, ਮੜੀ ਮੱਠ ਭੂਲ ਨਾ ਮਾਨੈ। ਸਤਿਗੁਰੂ ਰਾਮ ਸਿੰਘ ਨੇ ਜੋ ਉਪਦੇਸ਼ ਦਿੱਤਾ, ਨਾਮਧਾਰੀ ਜਿਹੜੇ ਬਣੇ ਉਹਨਾਂ ਸਿੱਖਾਂ ਨੇ ਜਿੱਥੇ ਜਿੱਥੇ ਮੱਠ ਬਣੇ ਸਨ, ਮੜੀਆਂ 'ਤੇ ਥੜੀਆਂ ਦਾ ਸਫਾਇਆ ਕਰ ਦਿੱਤਾ। ਸਾਡੇ ਉੱਥੇ ਦਿੱਲੀ ਵਿੱਚ ਹੁੰਦੇ ਸਨ ਗੋਪਾਲ ਸਿੰਘ ਜੀ, ਇਹ ਸਨ ਗਲੋਟੀਆਂ ਦੇ ਪਿੱਛੋਂ, ਉਹ ਕਹਿੰਦੇ ਹੁੰਦੇ ਸਨ ਮੇਰੇ ਦਾਦਾ 4 ਭਰਾ ਸਨ, ਜਿਨ੍ਹਾਂ ਨੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਅਤੇ ਧੌਂਕਣ ਦਾ ਟੱਲ ਜਾ ਕੇ ਰਾਤ ਰਾਤ ਵੱਢ ਕੇ ਲਿਆਂਦਾ ਸੀ, ਜਿਉਂ ਚੁੱਕਿਆ ਲਿਆ ਕੇ ਭੈਣੀ ਸਾਹਿਬ ਰੱਖਿਆ, ਜਿਹਦੇ ਦੇਗ ਬਣੇ ਬਣੇ ਸਨ, ਬੜੇ ਟੋਏ ਬਣੇ ਸਨ ਇੱਥੇ ਦਾਣਾ ਰਿੱਝਣ ਵਾਸਤੇ। ਇਸ ਤਰ੍ਹਾਂ ਨਾਮਧਾਰੀਆਂ ਨੇ ਮੜੀਆਂ ਤੇ ਮੱਠਾਂ ਦਾ ਢਾਹ ਕੇ ਸਫਾਇਆ ਕੀਤਾ। ਹੋਇਆ ਕੀ, ਥੋੜ੍ਹੇ ਚਿਰ ਬਾਅਦ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਲਾਵਤਨ ਹੋਏ। ਜਲਾਵਤਨ ਹੋ ਗਏ ਤੇ ਸਿੱਖਾਂ ਨੂੰ ਫਾਂਸੀਆਂ ਤੇ ਚੜ੍ਹਨਾ ਪਿਆ। ਫਾਂਸੀਆਂ ਦੇ ਰੱਸੇ ਗਲਾਂ ਵਿੱਚ ਪਾਏ, ਤੋਪਾਂ ਨਾਲ ਉੱਡ ਕੇ ਫੀਤੇ ਫੀਤੇ ਤੂੰਬੇ ਤੂੰਬੇ ਉੱਡ ਗਏ। ਆਪਣੇ ਦੇਸ਼ ਧਰਮ ਦੀ ਖਾਤਰ ਜਿਹੜਾ ਸਤਿਗੁਰੂ ਰਾਮ ਸਿੰਘ ਜੀ ਨੇ ਉਪਦੇਸ਼ ਦਿੱਤਾ ਸੀ ਉਹਦੇ 'ਤੇ ਪੂਰੇ ਉੱਤਰ ਕੇ ਵਿਖਾਇਆ, ਅਤੇ ਉਹਨਾਂ ਨੇ ਆਖਿਆ ਸੀ, ਸਿੱਖਾਂ ਨੂੰ ਇਹ ਹੀ ਗੱਲ ਆਖੀ ਸੀ ਕਿ ਹਮੇਸ਼ਾ ਜਾਗ ਦੀ ਜੋਤ ਨਾਲ ਜੁੜ ਕੇ ਰਹਿਣਾ। ਏਚੀ ਜੋਤ ਜਪੋ ਦਿਨ ਰਾਤ, ਜਾਗਤ ਜੋਤ ਜਪੋ, ਜੋਤ ਜਪੋ ਦਿਨ ਰਾਤ, ਜਾਗਤ ਜੋਤ ਜਪੋ, ਓ ਜੀ ਜੋਤ ਜਪੋ ਦਿਨ ਰਾਤ, ਜਾਗਤ ਜੋਤ ਜਪੋ, ਯੇ ਜੋਤ ਜਪੋ ਦਿਨ ਰਾਤ, ਜਾਗਤ ਜੋਤ ਜਪੋ। ਜਾਗਤ ਜੋਤ ਜਪੈ ਦਸ ਬਾਸੁਰ, ਜਾਗਤ ਜੋਤ ਜਪੈ ਦਸ ਬਾਸੁਰ, ਏਕ ਬਿਨਾ ਮਨ ਲੋਕ ਨਾ ਆਉਂਦਾ, ਏਕ ਬਿਨਾ ਮਨ ਲੋਕ ਨਾ ਆਉਂਦਾ, ਏਕ ਬਿਨਾ ਮਨ ਲੋਕ ਨਾ ਆਉਂਦਾ, ਏਕ ਬਿਨਾ ਮਨ ਲੈਕ ਨਾ ਆਉਂਦਾ, ਮਨ ਲੈਕ ਨਾ ਆਉਂਦਾ, ਏ ਜੋਤ ਜਪੋ ਦਿਨ ਰਾਤ, ਜਾਗਤ ਜੋਤ ਜਪੋ, ਜੋਤ ਜਪੋ ਦਿਨ ਰਾਤ, ਜਾਗਤ ਜੋਤ ਜਪੋ, ਜਾਗਤ ਜੋਤ ਜਪੋ। ਅਰਜ਼ ਕਰ ਰਿਹਾ ਸਾਂ, ਸਤਿਗੁਰੂ ਰਾਮ ਸਿੰਘ ਨੇ ਜਾਗ ਦੀ ਜੋਤ ਨਾਲ ਫਿਰ ਜੋੜ ਦਿੱਤਾ। ਹੋਇਆ, ਸਮਾਂ ਬੀਤ ਗਿਆ, ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਸਮਾਂ ਆਇਆ। ਬਰਤ ਗੋਰ ਮੜੀ ਮੱਠ ਭੂਲ ਨਾ ਮੰਨ, ਸਤਿਗੁਰੂ ਸਾਡੇ ਗੁਰੂ ਸਾਹਿਬਾਂ ਨੇ ਕਿਸ ਤਰ੍ਹਾਂ ਬਚਾਇਆ ਸਿੱਖਾਂ ਨੂੰ ਜੜ ਪੂਜਾ ਤੋਂ। ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਸਮਾਂ ਆਇਆ ਅਤੇ 1975 ਬਿਕਰਮੀ ਦਾ ਸਮਾਂ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ 12 ਸਾਲ ਹੋ ਗਿਆ ਗੱਦੀ 'ਤੇ ਬੈਠਿਆਂ ਨੂੰ। ਇੱਥੇ ਨਿਮਾਣੀ ਦਾ ਮੇਲਾ ਹੁੰਦਾ ਸੀ, ਇਹ ਜਿਹੜਾ ਹੁਣ ਅੱਸੂ ਵਿੱਚ ਹੁੰਦਾ, ਇਸ ਮੇਲੇ ਦਾ ਨਾਮ ਸੀ ਨਿਮਾਣੀ ਦਾ ਮੇਲਾ। ਨਿਮਾਣੀ ਦਾ ਮੇਲਾ ਹੁੰਦਾ ਸੀ, ਸਾਧੂ ਸੰਤ ਮਹਾਤਮਾ ਆਉਂਦੇ ਹੁੰਦੇ ਸਨ ਸਤਿਗੁਰਾਂ ਦੇ ਨਾਲ, ਬੜੇ ਬੜੇ ਸੁੰਦਰ ਸੰਤ ਸੋਹਣੇ, ਆਪਣੇ ਵਧੀਆ ਜੀਵਨ ਵਾਲੇ, ਜਿਹੜੇ ਰੱਬ ਨੂੰ ਪਹੁੰਚੇ ਹੋਏ ਸਨ, ਰਾਤ ਦਿਨ ਸਿਮਰਨ ਕਰਨ ਵਾਲੇ, ਉਹ ਸਤਿਗੁਰੂ ਪ੍ਰਤਾਪ ਸਿੰਘ ਦੇ ਚਾਰ ਚੁਫੇਰੇ ਦੇਖੇ ਜਾਂਦੇ ਸਨ। ਸੰਤ ਆਲਾ ਸਿੰਘ ਜੀ ਵਰਗੇ, ਸੰਤ ਪ੍ਰੀਤਮ ਸਿੰਘ ਜੀ ਚੇਲੇ ਕੇ, ਸੰਤ ਭਗਤ ਸਿੰਘ ਜੀ ਦਾਤੇ ਵਾਲੀਏ, ਸੰਤ ਮੰਗਲ ਸਿੰਘ ਜੀ ਅਰਸ਼ੀ ਫਰਿਸ਼ਤਾ, ਹੋਰ ਵੀ ਕਈ ਸੰਤ ਮਹਾਤਮਾ ਸਤਿਗੁਰਾਂ ਦੇ ਨਾਲ ਚਾਰ ਚੁਫੇਰੇ ਹਰ ਵਕਤ ਸੋਭਾ ਪਾਉਂਦੇ ਸਨ। ਇੱਥੇ ਨਿਮਾਣੀ ਦਾ ਮੇਲਾ ਹੋ ਰਿਹਾ ਸੀ, 1975 ਦੀ ਬਿਕਰਮੀ ਦਾ ਸਮਾਂ। ਹੋਇਆ ਕਿ ਲੰਗਰ ਦੇ ਵਿੱਚ ਲਾਂਗਰੀ ਸਨ ਸੰਤ ਕਰਤਾਰ ਸਿੰਘ ਜੀ ਜਲਣ ਦੇ ਸਨ ਪਿੱਛੋਂ, ਇਹ ਲੰਗਰ ਵਿੱਚ ਸਨ। ਇੱਕ ਸਿੱਖ ਨੇ ਇਹਨਾਂ ਕੋਲ ਜਾ ਕੇ ਤੇ ਘਿਓ ਮੰਗਿਆ। ਕਰਤਾਰ ਸਿੰਘ ਜੀ ਜਿਹੜਾ ਘਿਓ ਦੇਣਾ, ਉਹਨਾਂ ਆਖਿਆ ਕੀ ਕਰਨਾ, ਉਹਨਾਂ ਆਖਿਆ ਮੈਂ ਦੀਵਾ ਜਗਾਉਣਾ ਉਹਨਾਂ ਸਤਿਗੁਰੂ ਹਰੀ ਸਿੰਘ ਜੀ ਦੀ ਮੜੀ ਦੇ ਉੱਤੇ, ਇਹ ਜਿੱਥੇ ਹਰੀ ਮੰਦਰ ਬਣਿਆ ਹੋਇਆ, ਇੱਥੇ ਸਤਿਗੁਰੂ ਹਰੀ ਸਿੰਘ ਜੀ ਦਾ ਸੰਸਕਾਰ ਹੋਇਆ ਹੋਇਆ, ਇੱਥੇ ਇੱਕ ਥੜਾ ਬਣਿਆ ਹੋਇਆ ਹੁੰਦਾ ਸੀ। ਸਤਿਗੁਰੂ ਹਰੀ ਸਿੰਘ ਜੀ ਦੇ ਸ਼ਰਧਾਲੂ ਸਿੱਖ ਉੱਥੇ ਦੀਵਾ ਜਗਾਉਂਦੇ ਸਨ ਉਸ ਥੜੇ ਦੇ ਉੱਤੇ। ਉਹਨੇ ਘਿਓ ਮੰਗਿਆ ਜਾ ਕੇ, ਮੈਨੂੰ ਘਿਓ ਦਿਓ। ਉਹਨਾਂ ਆਖਿਆ ਕਰਨਾ ਕੀ ਹੈ, ਉਹਨਾਂ ਆਖਿਆ ਮੈਂ ਦੀਵਾ ਜਗਾਉਣਾ ਉਹਨਾਂ ਸਤਿਗੁਰਾਂ ਦੇ ਉਸ ਥੜੇ ਦੇ ਉੱਤੇ, ਅਤੇ ਮੈਂ ਦੀਵਾ ਜਗਾਉਣਾ, ਮੈਨੂੰ ਘਿਓ ਦੇ ਦੇ। ਕਰਤਾਰ ਸਿੰਘ ਨੇ ਆਖਿਆ ਮੈਂ ਦੀਵਾ ਜਗਾਉਣ ਵਾਸਤੇ ਘਿਓ ਨਹੀਂ ਦੇਣਾ, ਜੇ ਖਾਣ ਵਾਸਤੇ ਲੈਣਾ ਤਾਂ ਲੈ ਸਕਦੇ। ਉਹਨਾਂ ਆਖਿਆ ਮੈਂ ਤਾਂ ਝੂਠ ਨਹੀਂ ਬੋਲਣਾ, ਮੈਂ ਤਾਂ ਉੱਥੇ ਦੀਵਾ ਹਰ ਰੋਜ਼ ਜਗਾਉਣਾ, ਦੀਵਾ ਜਗਾਵਾਂਗਾ। ਉਹਨਾਂ ਆਖਿਆ ਮੈਂ ਘਿਓ ਨਹੀਂ ਦੇਣਾ। ਇਸ ਗੱਲ ਤੋਂ ਇਹਨਾਂ ਦਾ ਉੱਚੀ ਉੱਚੀ ਬੋਲ ਬੁਲਾਰਾ ਹੋ ਗਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਪਤਾ ਲੱਗਾ, ਸੱਚੇ ਪਾਤਸ਼ਾਹ ਲੰਗਰ ਵਿੱਚ ਪਹੁੰਚੇ, ਕਰਤਾਰ ਸਿੰਘ ਨੂੰ ਪੁੱਛਿਆ, ਕਰਤਾਰ ਸਿਆ ਤੁਸੀਂ ਉੱਚੀ ਉੱਚੀ ਬੋਲਦੇ ਸੋ ਕੀ ਗੱਲ ਹੈ? ਔਰ ਬੇਨਤੀ ਕੀਤੀ ਸੱਚ ਅਜੀ ਜੋਤ ਜਪੈ ਦਿਨ ਰਾਤ ਜਾਗਤ ਜੋਤ ਜਪੈ 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 ਜਾਗਤ ਜੋਤ ਜਪੈ। ਅਰਜ ਕਰ ਰਿਹਾ ਸਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਪੁੱਛਿਆ ਜਾ ਕੇ ਕਰਤਾਰ ਸਿੰਘ ਗੱਲ ਕੀ ਹੋਈ ਹੈ? ਉਹਨੇ ਆਖਿਆ ਸੱਚੇ ਪਾਤਸ਼ਾਹ ਫਲਾਣਾ ਸਿੱਖ ਆਇਆ ਸੀ, ਉਹ ਘਿਓ ਮੰਗਦਾ ਸੀ ਤੇ ਮੈਂ ਘਿਓ ਨਹੀਂ ਦਿੱਤਾ ਉਹਨੂੰ। ਕਾਹਦੇ ਵਾਸਤੇ ਜੀ? ਉਹ ਕਹਿੰਦਾ ਸੀ ਕਿ ਮੈਂ ਉਹ ਸਤਿਗੁਰੂ ਹਰੀ ਸਿੰਘ ਜੀ ਦੇ ਜਿਹੜਾ ਥੜਾ ਬਣਿਆ ਹੋਇਆ ਉੱਥੇ ਮੈਂ ਦੀਵਾ ਜਗਾਉਣਾ ਹੈ, ਤੇ ਮੈਂ ਉੱਥੇ ਦੀਵਾ ਜਗਾਉਣ ਵਾਸਤੇ ਘਿਓ ਨਹੀਂ ਦਿੱਤਾ। ਇਸ ਗੱਲ ਤੋਂ ਉੱਚੀ ਉੱਚੀ ਬੋਲਦੇ ਪਏ ਸਾ, ਤੇ ਤੁਸੀਂ ਆਏ ਹੋ ਸੱਚੇ ਪਾਤਸ਼ਾਹ, ਕਿਰਪਾ ਕਰਕੇ ਤੇ ਫੈਸਲਾ ਕਰ ਜਾਓ ਇਹ ਮੈਂ ਇਹ ਕਿਸ ਤਰ੍ਹਾਂ ਕੀਤਾ ਜਾਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਤੂੰ ਬਹੁਤ ਚੰਗਾ ਕੀਤਾ, ਇਹ ਜਿਹੜਾ ਨਹੀਂ ਦੀਵਾ ਘਿਓ ਦਿੱਤਾ ਦੀਵਾ ਜਗਾਉਣ ਵਾਸਤੇ, ਇਸ ਤਰ੍ਹਾਂ ਅਸਾਂ ਨਹੀਂ ਕਰਨ ਦੇਣਾ। ਸਤਿਗੁਰਾਂ ਨੇ ਆਖਿਆ ਇਹ ਢਿੱਲ ਮੇਰੇ ਵੱਲੋਂ ਰਹੀ ਆ, ਕੁਛ ਇਹਦਾ ਫੈਸਲਾ ਕੱਲ੍ਹ ਕਰ ਹੀ ਦੇਵਾਂਗੇ। ਅਗਲੇ ਦਿਨ ਸੱਚੇ ਪਾਤਸ਼ਾਹ ਸਵੇਰੇ ਆਸਾ ਦੀ ਵਾਰ ਤੋਂ ਉੱਠ ਕੇ ਤੇ ਨਾਲ ਜਿੰਨੇ ਸਾਧੂ ਸੰਤ ਮਹਾਤਮਾ ਸਨ ਨਾਲ ਲਿਆ, ਉੱਥੇ ਜਾ ਕੇ ਖਲੋਤੇ ਤੇ ਦੋ ਕਈਆਂ ਮੰਗਾਈਆਂ, ਕਈਆਂ ਲਿਆ, ਦੋ ਤਿੰਨ ਜਾ ਕੇ ਆ ਗਈਆਂ। ਸਾਡੇ ਉੱਥੇ ਦਿੱਲੀ ਵਿੱਚ ਹਰਨਾਮ ਸਿੰਘ ਜਿਹਨੂੰ ਨਾਚਾ ਕਹਿੰਦੇ ਸਨ, ਹਰਨਾਮ ਸਿੰਘ ਦਲੇਰ, ਉਹ ਕਹਿੰਦਾ ਸੀ ਮੈਂ ਨਾਲ ਸਾਂ ਉਸ ਦਿਨ, ਇੱਕ ਕਈ ਉਹਦੇ ਹੱਥ 'ਚ ਤੇ ਇੱਕ ਸਤਿਗੁਰਾਂ ਆਪ ਫੜੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜਿੱਥੇ ਜਿਹੜਾ ਉੱਥੇ ਦੀਵਾ ਸੀ ਨਾ ਵੱਡਾ ਸਾਰਾ ਪਿਆ ਹੋਇਆ, ਚਲਾ ਕੇ ਮਾਰਿਆ ਦੂਰ ਉਸ ਦੀਵੇ ਨੂੰ, ਚਲਾ ਕੇ ਮਾਰਿਆ ਜਸਵੋ ਤੇ ਮਾਤਾ ਜੀਵਨ ਕੌਰ ਜੀ ਨੂੰ ਪਤਾ ਲੱਗਾ ਬਈ ਉਹ ਥੜਾ ਢਾ ਦੇਣ ਲੱਗੇ ਨੇ। ਮਾਤਾ ਜੀ ਆਏ ਸਤਿਗੁਰਾਂ ਅੱਗੇ, ਸਤਿਗੁਰਾਂ ਨੂੰ ਆਖਿਆ ਤੁਹਾਡੇ ਪਿਤਾ ਦਾ ਸਥਾਨ ਹੈ, ਇਹ ਢਾਓ ਨਾ। ਸੱਚੇ ਪਾਤਸ਼ਾਹ ਕਹਿੰਦੇ ਨੇ ਮਾਤਾ ਜੀ ਤੁਹਾਡੀ ਡਿਊਟੀ ਆ ਲੰਗਰ ਵਿੱਚ, ਤੁਸੀਂ ਲੰਗਰ ਵਿੱਚ ਜਾਓ, ਮੈਂ ਇਹਨੂੰ ਢਾਉਣ ਨਹੀਂ ਲੱਗਾ, ਮੈਂ ਬਣਾਉਣ ਲੱਗਾ। ਉਹ ਚੁੱਪ ਕਰਕੇ ਲੰਗਰ 'ਚ ਚਲੇ ਗਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਥੜਾ ਢਾ ਕੇ ਸਫਾ ਕੀਤਾ, ਸਾਫ਼ ਕਰਕੇ ਤੇ ਅਰਦਾਸ ਕਰਵਾਈ, ਅਰਦਾਸ ਕਰਕੇ ਤੇ ਉੱਥੇ ਹਰੀ ਮੰਦਰ ਦੀ ਨੀਂਹ ਰੱਖੀ। ਇਹ ਹਰੀ ਮੰਦਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਪਹਿਲਾਂ ਇੱਥੇ ਨੀਂਹ ਰੱਖੀ ਸੀ, ਜਿਹੜਾ ਅੱਜ ਵਰਤਮਾਨ ਸਤਿਗੁਰੂ ਜੀ ਨੇ ਇਹਦਾ ਵਿਕਾਸ ਕੀਤਾ ਤੇ ਬਹੁਤ ਹੀ ਸੁੰਦਰ ਬਣਾਇਆ। ਇਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਉਸ ਥਾਂ ਤੇ ਬਣਾਇਆ ਜਿੱਥੇ ਸਤਿਗੁਰੂ ਹਰੀ ਸਿੰਘ ਜੀ ਦਾ ਅੰਤਮ ਸੰਸਕਾਰ ਹੋਇਆ ਸੀ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੁਕਮ ਕੀਤਾ, ਸਾਨੂੰ ਗੁਰਬਾਣੀ ਵਿੱਚ ਹੁਕਮ ਹੈ ਕਿ ਨਿਰਜੀਓ ਪੂਜੈ ਮੜਾ ਸਰੇਵੇ ਸਭ ਬਿਰਥੀ ਕਾਲ ਗਵਾਵੇ, ਅਸਾਂ ਇਹ ਕੰਮ ਨਹੀਂ ਕਰਨ ਦੇਣਾ। ਤੇ ਹੁਕਮ ਕੀ ਕੀਤਾ? ਹੁਕਮ ਇਹ ਹੀ ਹੋਇਆ ਸੀ, ਇਹ ਜੀ ਜੋਤ ਜਪੈ ਦਿਨ ਰਾਤ ਜਾਗਤ ਜੋਤ ਜਪੈ 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 ਜੋਤ ਅੱਜ ਜਾਗਤ ਜੋਤ ਜਪੈ ਜਾਗਤ ਜੋਤ ਜਪੈ ਜਾਗਤ ਜੋਤ ਜਪੈ ਜਾਗਤ ਜੋਤ ਜਪੈ ਅੱਜ ਜੋਤ ਜਪੈ ਦਿਨ ਰਾਤ ਜਾਗਤ ਜੋਤ ਜਪੈ ਜੋਤ ਜਪੈ ਦਿਨ ਰਾਤ ਜਾਗਤ ਜੋਤ ਜਪੈ ਜੋਤ ਜਾਗਤ ਜੋਤ ਜਪੈ। ਸਤਿਗੁਰ ਆਖਿਆ ਸਾਨੂੰ ਹੁਕਮ ਨਹੀਂ, ਇਸ ਤਰ੍ਹਾਂ ਨਹੀਂ ਕਰਨਾ। ਪੂਰਨ ਸਤਿਗੁਰ ਦਾ ਹੁਕਮ ਹੈ, ਪੂਰਨ ਪ੍ਰੇਮ ਪ੍ਰਤੀਤ ਸੱਜਾ ਬ੍ਰਤ ਗੋਰ ਮੜੀ ਮੱਠ ਭੂਲ ਦਾ ਮਨ ਨਹੀਂ ਮੰਨਣਾ। ਸੋ ਮੈਂ ਅਰਜ ਕਰ ਰਿਹਾ ਸਾਂ, ਗੁਰਬਾਣੀ ਵਿੱਚ ਹੁਕਮ ਆਇਆ ਕਿ ਜੀਵਨ ਕਿਹਦਾ ਵਧਾ ਜੋ ਜਾਗਦੀ ਜੋਤ ਨੂੰ ਪੂਜਦਾ ਤੇ ਮੰਨਦਾ, ਜਿਹੜਾ ਜਿਉਂਦਿਆਂ ਨੂੰ ਮੰਨਦਾ। ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਗੁਰਸਿੱਖ ਦਾ ਜੀਵਨ ਵਧੀਆ ਕਿਸ ਤਰ੍ਹਾਂ ਬਣਦਾ, ਜਿਉਂਦਾ ਕੌਣ ਹੈ ਸੰਸਾਰ ਵਿੱਚ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਸੋ ਜੀਵਤ ਹੈ ਜਿਹੇ ਜੀਵਤ ਜਪਿਆ। ਜਿਉਂਦੇ ਉਹ ਨੇ ਸੰਸਾਰ ਵਿੱਚ ਜਿਹਨਾਂ ਜਿਉਂਦੇ ਨੂੰ ਜਪਿਆ, ਜਿਉਂਦੇ ਦਾ ਧਿਆਨ ਕੀਤਾ। ਪਰ ਇਹਦਾ ਸ਼ੰਕਾ ਨਿਵਰਤ ਕਰਨ ਵਾਸਤੇ ਗੁਰੂ ਅਮਰਦਾਸ ਨੇ ਬਹੁਤ ਸਪਸ਼ਟ ਸ਼ਬਦਾਂ ਵਿੱਚ ਬਿਆਨ ਕੀਤਾ ਹੋਇਆ। ਪਾਤਸ਼ਾਹ ਕਹਿੰਦੇ ਨੇ, ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲਕ ਹੋਈ। ਉਹਨਾਂ ਗੁਰਮੁਖਾਂ ਦਾ, ਗੁਰਸਿੱਖਾਂ ਦਾ ਜਨਮ ਸਫਲ ਹੁੰਦਾ ਤੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ। ਕਿਹਨਾਂ ਦਾ? ਕਹਿੰਦੇ ਨੇ, ਨਾਨਕ ਜੀਵਨ ਦਾ ਪੁਰਖ ਧਿਆਇਆ ਅਮਰਾ ਪਦ ਹੋਈ। ਜਿਹਨਾਂ ਨੇ ਜਿਉਂਦੇ ਨੂੰ ਧਿਆਇਆ, ਜਿਹਨਾਂ ਨੇ ਜਿਉਂਦੇ ਦਾ ਧਿਆਨ ਧਰਿਆ, ਜਿਹਨਾਂ ਨੇ ਜਿਉਂਦੇ ਨੂੰ ਹਿਰਦੇ ਵਿੱਚ ਵਸਾਇਆ, ਜਿਹਦੀ ਬਾਬਤ ਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰ ਕੀ ਮੂਰਤ ਮਨ ਮੈਂ ਧਿਆਨ। ਗੁਰੂ ਕੀ ਮੂਰਤ ਹਿਰਦੇ ਵਿੱਚ ਵਸਾਉਣੀ, ਇਹਦਾ ਨਾਮ ਹੈ ਜਾਗਤ ਜੋਤ। ਤੋ ਮੈਂ ਅਰਜ ਕੀਤਾ ਸੀ ਅੱਜ ਕਿ ਦੁਨੀਆਂ ਵਿੱਚ ਦੋ ਪ੍ਰਕਾਰ ਦਾ ਪ੍ਰਕਾਸ਼ ਹੈ, ਇੱਕ ਜੜ ਪ੍ਰਕਾਸ਼ ਤੇ ਇੱਕ ਚੇਤਨ ਪ੍ਰਕਾਸ਼। ਜਾਗਤ ਜੋਤ ਤੋਂ ਭਾਵ ਹੁੰਦਾ ਚੇਤਨ ਪ੍ਰਕਾਸ਼, ਜਿਹੜਾ ਚੱਲਦਾ ਫਿਰਦਾ ਪ੍ਰਕਾਸ਼ ਹੈ। ਇਸ ਵਾਸਤੇ ਸਾਡੇ ਗੁਰੂ ਸਾਹਿਬਾਂ ਨੇ ਜਿੱਥੇ ਜਿੱਥੇ ਵੀ ਜਾ ਕੇ ਉਪਦੇਸ਼ ਦਿੱਤੇ, ਉੱਥੇ ਰੋਸ਼ਨੀ ਹੋਈ। ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਨਾਮ ਬਾਣੀ ਤੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ। ਐਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜਾਗਦੀ ਜੋਤ ਨੇ ਆਣ ਕੇ ਕਿਰਪਾ ਕੀਤੀ ਤੇ ਉਹ ਮਰਜ਼ਾਦਾ ਅੱਜ ਤੱਕ ਚੱਲ ਰਹੀ ਹੈ। ਉਹ ਕਬੀਰ ਕਹਿੰਦਾ, ਕਹੋ ਕਬੀਰ ਹਮ ਰਾਮ ਰਾਖੇ, ਕਿਰਪਾ ਕਰ ਹਰ ਰਾਏ। ਸਾਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਰੱਖ ਲਿਆ ਜੜ ਪੂਜਾ ਤੋਂ ਨਾਮਧਾਰੀਆਂ ਨੂੰ, ਨਹੀਂ ਤੇ ਦੁਨੀਆਂ ਸਾਰੀ ਪੂਜਦੀ ਆ। ਕਬੀਰ ਕਹਿੰਦੇ, ਕਬੀਰ ਕਹਿੰਦਾ, ਕਬੀਰ ਪਾਹਣ ਪਰਮੇਸ਼ਰ ਕੀ ਆ, ਪੂਜੇ ਸਭ ਸੰਸਾਰ ਤੇ ਇਸ ਪਰਵਾਸੇ ਜੋ ਰਹੇ ਤੇ ਬੁੱਢੇ ਕਾਲੀ ਤਾਰ। ਇਸ ਪਰਵਾਸੇ ਜੋ ਰਹੇ ਬੁੱਢੇ ਕਾਲੀ ਤਾਰ। ਇਸ ਪਰਵਾਸੇ ਜੋ ਰਹੇ ਬੁੱਢ ਕਾਲੀ ਤਾਰ। ਬੁੱਢ ਕਾਲੀ ਤਾਰ ਉਹਨਾਂ ਦਾ ਜੀਵਨ ਸਫਲ ਹੈ ਜਿਹੜਾ ਜਿਉਂਦੇ ਨੂੰ ਧਿਆਉਂਦੇ ਨੇ ਤੇ ਜਿਉਂਦੇ ਨੂੰ ਮੰਨਦੇ ਨੇ। ਸਭ ਕਿਰਪਾ ਕਰਕੇ ਜਾਗਦੀ ਜੋਤ ਦਾ ਧਿਆਨ ਰੱਖਿਆ ਕਰੋ। ਜਾਗਦੀ ਜੋਤ ਕਹਿੰਦੇ ਨੇ ਚੇਤਨ ਪ੍ਰਕਾਸ਼ ਨੂੰ, ਜਿਹੜਾ ਚੱਲਦਾ ਫਿਰਦਾ ਪ੍ਰਕਾਸ਼। ਸੂਰਜ ਜਿਹੜਾ ਇਹ ਚੱਲਦਾ ਫਿਰਦਾ ਪ੍ਰਕਾਸ਼ ਹੈ ਤੇ ਦੀਵਾ ਜੜ ਪ੍ਰਕਾਸ਼ ਹੈ। ਦੀਵਾ ਸਾਡੇ ਅਧੀਨ ਹੈ, ਸੂਰਜ ਸਾਡੇ ਅਧੀਨ ਨੇ। ਇਸ ਵਾਸਤੇ ਸਤਿਗੁਰੂ ਗੁਰੂ ਹਸਤੀ ਨੂੰ ਸੂਰਜ ਦਾ ਪ੍ਰਮਾਣ ਦਿੱਤਾ, ਸੂਰਜ ਨਾਲ ਬਰਾਬਰੀ ਦਿੱਤੀ ਆ। ਭਾਈ ਗੁਰਦਾਸ ਕਹਿੰਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ ਤੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਇਆ। ਤੇ ਮੈਂ ਅੱਜ ਦਾ ਇੱਥੋਂ ਸ਼ੁਰੂ ਕੀਤਾ ਸੀ ਕਿ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸੱਜੈ, ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੈ। ਇੱਧਰ ਭੁੱਲ ਕੇ ਵੀ ਨਾ ਜਾਇਆ ਕਰੋ। ਸਾਡੇ ਨਾਮ ਧਾਰੀਆਂ ਵਿੱਚ ਕਈ ਬੜੇ ਫਾਂਡਿਆਂ ਵਾਲਿਆਂ ਕੋਲ ਜਾਣ ਲੱਗ ਪਏ ਲੋਕ, ਕਿਰਪਾ ਕਰਕੇ ਗੁਰੂ ਚਰਨਾਂ 'ਤੇ ਭਰੋਸਾ ਰੱਖ ਕੇ ਅਤੇ ਇੱਥੇ ਸ਼੍ਰੀ ਭੈਣੀ ਸਾਹਿਬ ਆਣ ਕੇ ਬੇਨਤੀ ਕਰਿਆ ਕਰੋ। ਸਤਿਗੁਰਾਂ ਦੇ ਚਰਨਾਂ ਵਿੱਚ ਸਾਡੇ ਕੋਲ ਜਾਗਦੀ ਜੋਤ ਹੈ, ਨਾ ਜਾਇਆ ਕਰੋ। ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਇੱਥੇ ਹੀ ਸਮਾਪਤੀ ਹੈ। ਭੁੱਲ ਚੁੱਕ ਮਾਫ਼ ਕਰਨਾ। ਸਤਿ ਸ਼੍ਰੀ ਅਕਾਲ।